ਜਿਨ ਸਿਰ ਸਾਜੀ ਤਿੰਨ ਫੁਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ।
ਉਸ ਗੁਰਮੁਖ ਦਾ ਇਹ ਵੀ ਨਿਸ਼ਚਾ ਹੁੰਦਾ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਜਿਨ ਸਿਰ ਸਾਜੀ, ਜਿਸ ਵਾਹਿਗੁਰੂ ਨੇ ਸਿਰ ਦਾ ਅਰਥ ਹੈ ਸ੍ਰਿਸ਼ਟੀ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਤਿੰਨ ਫੁਨ ਗੋਈ, ਉਸੇ ਨੇ ਫਿਰ ਇਸ ਸ੍ਰਿਸ਼ਟੀ ਨੂੰ ਗੋਈ ਦਾ ਅਰਥ ਆਪਣੇ ਵਿੱਚ ਮਿਲਾਇਆ ਹੈ, ਛੁਪਾਇਆ ਹੈ, ਭਾਵ ਜਿਸਨੇ ਸ੍ਰਿਸ਼ਟੀ ਬਣਾਈ ਉਸੇ ਨੇ ਇਸ ਨੂੰ ਲੈ ਕੀਤਾ ਹੈ। ਤਿਸ ਬਿਨ ਦੂਜਾ ਅਵਰ ਨਾ ਕੋਈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਉਸ ਵਰਗਾ ਸੰਸਾਰ ਦੇ ਵਿੱਚ ਨਹੀਂ ਹੈ।
ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਦੀ ਐਸੀ ਰਹਿਣੀ ਹੁੰਦੀ ਹੈ ਸਾਚ ਨਾਮ, ਉਹ ਸੱਚੇ ਨਾਮ ਨੂੰ ਜਪਦਾ ਹੈ ਤੇ ਗੁਰ ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਵੀ ਕਰਦਾ ਹੈ, ਅਥਵਾ ਗੁਰੂ ਸ਼ਬਦ ਦੁਆਰਾ ਤਤ ਮਿਥਿਆ ਦੀ ਵਿਚਾਰ ਕਰਦਾ ਹੈ। ਗੁਰਮੁਖ ਸਾਚੇ ਸਾਚਾ ਦਰਬਾਰ, ਤੇ ਫਿਰ ਉਹ ਗੁਰਮੁਖ ਸੱਚੇ ਦਰਬਾਰ ਸੱਚਖੰਡ ਦਰਬਾਰ ਦੇ ਵਿੱਚ ਵੀ ਪਾਈ ਸੱਚੇ ਹੁੰਦੇ ਨੇ, ਜਿਹੜੇ ਗੁਰਸਿੱਖ ਮਾਈ ਪਾਈ ਸੱਚੇ ਨਾਮ ਦੇ ਨਾਲ ਜੁੜਦੇ ਨੇ, ਗੁਰੂ ਸ਼ਬਦ ਦੁਆਰਾ ਤਤ ਮਿਥਿਆ ਦੀ ਵਿਚਾਰ ਕਰਦੇ ਨੇ, ਉਹ ਗੁਰਮੁਖ ਸੱਚੇ ਦਰਬਾਰ ਸੱਚਖੰਡ ਦੇ ਵਿੱਚ ਵੀ ਸੱਚੇ ਹੁੰਦੇ ਹਨ।
ਸੱਚਾ ਅਰਜ ਸੱਚੀ ਅਰਦਾਸ, ਮਹਿਲੀ ਖਸਮ ਸੁਣੇ ਸਾਬਾਸ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸੱਚਾ ਅਰਜ, ਇਹ ਜਿਹੜਾ ਅਰਜ ਸ਼ਬਦ ਹੈ ਨਾ, ਇਹ ਪੁਲਿੰਗ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ, ਇਸ ਲਈ ਇਹਦੇ ਨਾਲ ਸੱਚਾ ਸ਼ਬਦ ਵੀ ਪੁਲਿੰਗ ਹੈ। ਸੱਚਾ ਅਰਜ ਤੇ ਸੱਚੀ ਅਰਦਾਸ, ਤੇ ਸੱਚੀ ਅਰਦਾਸ ਸ਼ਬਦ ਇਸਤਰੀ ਲਿੰਗ ਹੈ, ਤੇ ਉਹਦੇ ਨਾਲ ਸੱਚੀ ਸ਼ਬਦ ਸਤਿਗੁਰੂ ਨੇ ਵਰਤਿਆ ਹੈ। ਇਹਦਾ ਅਰਥ ਮਹਾਂਪੁਰ ਕਰਦੇ ਸਨ, ਸੱਚਾ ਅਰਜ, ਜਿਵੇਂ ਨਿਹੰਗ ਸਿੰਘ, ਉਹ ਖਾਸ ਕਰਕੇ ਉਹ ਪੁਲਿੰਗ ਸ਼ਬਦ ਦੀ ਵਧੇਰੇ ਵਰਤੋਂ ਕਰਦੇ ਨੇ, ਉਹ ਕਹਿੰਦੇ ਨੇ ਲੋ ਖਾਲਸੇ ਦਾ ਬੇਨਤਾ ਹੈ, ਇਹ ਨਿਹੰਗ ਸਿੰਘਾਂ ਦਾ ਬੋਲਾ ਹੁੰਦਾ ਹੈ। ਤੇ ਜਾਂ ਧੰਨੇ ਭਗਤ ਨੇ ਵੀ ਗੋਪਾਲ ਤੇਰਾ ਆਰਤਾ, ਆਰਤੀ ਦੀ ਥਾਂ ਤੇ ਆਰਤਾ ਸ਼ਬਦ ਵਰਤਿਆ ਵੀ, ਹੇ ਵਾਹਿਗੁਰੂ ਹੋਰਾਂ ਨੇ ਤਾਂ ਆਰਤੀਆਂ ਕੀਤੀਆਂ ਨੇ, ਮੈਂ ਜਾਟਾਂ ਮੈਂ ਆਰਤਾ ਕਰਾਂਗਾ, ਇਹ ਬੋਲਣ ਦੇ ਮੁਹਾਵਰੇ ਵੱਖੋ ਵੱਖਰੇ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਸੱਚਾ ਅਰਜ, ਉਹ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਸੱਚਾ ਅਰਜ ਬੇਨਤਾ ਕਰਦੇ ਨੇ, ਇਹ ਪੁਲਿੰਗ ਸ਼ਬਦ ਵਰਤਿਆ ਹੈ, ਸੱਚੀ ਅਰਦਾਸ, ਤੇ ਉਹਨਾਂ ਗੁਰਮੁਖਾਂ ਦੀ ਅਰਦਾਸ ਵੀ ਸੱਚੀ ਹੁੰਦੀ ਹੈ, ਉਹਨਾਂ ਗੁਰਮੁਖਾਂ ਦਾ ਬੇਨਤਾ ਵੀ ਸੱਚਾ ਹੁੰਦਾ, ਨਿਹੰਗ ਸਿੰਘਾਂ ਦਾ ਬੋਲਾ ਵਰਤਿਆ, ਤੇ ਸੱਚੀ ਅਰਦਾਸ ਉਹਨਾਂ ਗੁਰਮੁਖਾਂ ਦੀ ਅਰਦਾਸ ਵੀ ਸੱਚੀ ਹੁੰਦੀ ਹੈ। ਤੇ ਜਾਂ ਕੁਛ ਵਿਦਵਾਨਾਂ ਨੇ ਜਿਹੜਾ ਸੱਚਾ ਅਰਜ ਇਹਦਾ ਅਰਥ ਕੀਤਾ ਹੈ, ਅਰਜ ਕਹਿੰਦੇ ਨੇ ਆਰਜ਼ੂ ਨੂੰ, ਆਰਜ਼ੂ ਦਾ ਅਰਥ ਹੁੰਦਾ ਮਨੋਰਥ, ਸੱਚਾ ਅਰਜ ਉਹਨਾਂ ਗੁਰਮੁਖਾਂ ਦਾ ਅਰਜ ਮਨੋਰਥ ਸੱਚਾ ਹੁੰਦਾ ਹੈ, ਸੱਚੀ ਅਰਦਾਸ, ਇਸੇ ਲਈ ਉਹਨਾਂ ਦੀ ਅਰਦਾਸ ਵੀ ਸੱਚੀ ਹੁੰਦੀ ਹੈ, ਸੱਚੇ ਦਿਲੋਂ ਕਰਦੇ ਨੇ, ਉਹਨਾਂ ਦਾ ਸੱਚਾ ਮਨੋਰਥ ਕੀ ਹੁੰਦਾ ਹੈ, ਉਹਨਾਂ ਗੁਰਮੁਖਾਂ ਦਾ ਸੱਚਾ ਮਨੋਰਥ ਹੁੰਦਾ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ, ਤੇ ਫਿਰ ਉਹਨਾਂ ਦੀ ਸੱਚੀ ਅਰਦਾਸ ਵੀ ਹੁੰਦੀ ਹੈ, ਭਾਵ ਐਨ ਦਿਲੋਂ ਮਨੋ ਤਨੋ ਸ਼ੁੱਧ ਭਾਵਨਾ ਨਾਲ ਅਰਦਾਸ ਕਰਦੇ ਨੇ, ਮਹਿਲੀ ਖਸਮ ਸੁਣੀ ਸਾਬਾਸ, ਤੇ ਉਹ ਮਹਿਲਾਂ ਦਾ ਮਾਲਕ, ਸੱਚਖੰਡ ਮਹਿਲ ਦਾ ਮਾਲਕ ਜੋ ਅਕਾਲ ਪੁਰਖ ਹੈ, ਉਹਨਾਂ ਗੁਰਮੁਖਾਂ ਦੀ ਕੀਤੀ ਅਰਦਾਸ ਨੂੰ ਸੁਣਦਾ ਹੈ, ਤੇ ਸ਼ਾਬਾਸ਼, ਤੇ ਫਿਰ ਉਹਨਾਂ ਗੁਰਮੁਖਾਂ ਨੂੰ ਸ਼ਾਬਾਸ਼ ਵੀ ਦਿੰਦਾ, ਵੀ ਧੰਨ ਹੋ ਤੁਸੀਂ, ਤੁਸਾਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਹੈ, ਇਉਂ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਸ਼ਾਬਾਸ਼ ਦਿੰਦਾ ਹੈ।
ਸੱਚਾ ਤਖਤ ਬੁਲਾਵੈ ਸੋਏ, ਦੇ ਵਡਿਆਈ ਕਰੇ ਸੋ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਤਖਤ ਤੇ ਬੈਠ ਕੇ ਤੇ ਉਹਨਾਂ ਗੁਰਮੁਖਾਂ ਨੂੰ ਆਪਣੇ ਪਾਸ ਬੁਲਾਉਂਦਾ, ਉਹਨਾਂ ਗੁਰਮੁਖਾਂ ਨੂੰ ਕਹਿੰਦਾ ਆਓ ਤੁਸੀਂ ਮੇਰੇ ਕੋਲ, ਜਿਨ ਤੋਂ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਛੇਤੀ ਕਰ ਆਓ, ਅੰਧ ਮੰਗਲ ਗੁਣ ਗਾਓ, ਸਹਿਜ ਤੋਂ ਨਿਚਲ ਰਾਜ ਕਮਾਓ, ਦੇ ਵਡਿਆਈ, ਤੇ ਫਿਰ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਵਡਿਆਈ ਵੀ ਦਿੰਦਾ ਹੈ। ਪਹਿਰ ਸਰਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਇਹ ਵਡਿਆਈ ਦਿੰਦਾ ਦਰਗਾਹੀ ਸਨਮਾਨ ਦੀ, ਬ੍ਰਹਮ ਗਿਆਨ ਦੀ। ਕਰੇ ਸੋ ਹੋਏ, ਉਹ ਅਕਾਲ ਪੁਰਖ ਵਾਹਿਗੁਰੂ ਸਰਬ ਸ਼ਕਤੀਮਾਨ ਹੈ, ਜੋ ਕਰੇ ਉਹੀ ਹੁੰਦਾ ਹੈ।
ਤੇਰਾ ਤਾਣ ਤੂੰ ਹੈ ਦੀਵਾਨ, ਗੁਰ ਕਾ ਸ਼ਬਦ ਸੱਚ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਉਹਨਾਂ ਗੁਰਮੁਖਾਂ ਨੂੰ ਤੇਰਾ ਹੀ ਤਾਣ ਜੋਰ ਬਲ ਹੁੰਦਾ। ਤੂੰ ਹੈ ਦੀਵਾਨ ਤੇ ਤੂੰ ਹੀ ਉਹਨਾਂ ਦਾ ਦੀਵਾਨ ਆਸਰਾ ਹੁੰਦਾ। ਗੁਰ ਕਾ ਸ਼ਬਦ ਸੱਚ ਨਿਸ਼ਾਨ, ਉਹਨਾਂ ਗੁਰਮੁਖਾਂ ਦੇ ਪਾਸ ਗੁਰੂ ਕਾ ਸ਼ਬਦ ਇਹ ਸੱਚਾ ਨਿਸ਼ਾਨ ਪ੍ਰਮਾਣ ਪੱਤਰ ਹੁੰਦਾ ਹੈ। ਭਾਵ ਉਹਨਾਂ ਗੁਰਮੁਖਾਂ ਦੇ ਕੋਲ ਗੁਰੂ ਕਾ ਸ਼ਬਦ, ਗੁਰ ਕਾ ਸ਼ਬਦ ਰਖਵਾਰੇ ਇਹ ਸੱਚਾ ਪ੍ਰਮਾਣ ਪੱਤਰ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਝ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਵਰਦਾਨ ਦਿੱਤਾ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਤੇ ਫਿਰ ਭਾਈ ਮੰਝ ਨੂੰ ਕਹਿਣ ਲੱਗੇ, ਭਾਈ ਮੰਝ, ਤੂੰ ਗੁਰੂ ਘਰ ਦੀ ਬੇਥਾ ਸ਼ਰਧਾ ਨਾਲ ਸੇਵਾ ਕੀਤੀ ਹੈ, ਇਸ ਲਈ ਤੈਨੂੰ ਸੱਚਖੰਡ ਦਾ ਡਿਉਡੀ ਬਰਦਾਰ ਬਣਾ ਦਿੱਤਾ। ਇੱਕ ਗੱਲ ਯਾਦ ਰੱਖੀ, ਜਿਹੜੇ ਵੀ ਗੁਰਸਿੱਖ ਮਾਈ ਭਾਈ ਉੱਥੇ ਤੇਰੇ ਪਾਸ ਆਉਣ ਤੇ ਤੂੰ ਉਹਨਾਂ ਦੇ ਪਾਸੋਂ ਜਪਜੀ ਸਾਹਿਬ ਦਾ ਪਾਠ ਸੁਣਨਾ, ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾ ਦੇਵੇ ਉਹਨੂੰ ਅੱਗੇ ਸੱਚਖੰਡ ਵਿੱਚ ਜਾਣ ਦੀ ਆਗਿਆ ਦੇਣੀ ਹੈ, ਦੂਜੇ ਨੂੰ ਨਹੀਂ। ਗੁਰ ਕਾ ਸ਼ਬਦ ਸੱਚ ਨਹੀਂ ਸਨ, ਇਹ ਗੁਰੂ ਕਾ ਸ਼ਬਦ, ਗੁਰੂ ਦੀ ਬਾਣੀ ਸੱਚਾ ਪ੍ਰਮਾਣ ਪੱਤਰ ਹੈ। ਜਿਸ ਦੇ ਕੋਲ ਸਤਿਗੁਰੂ ਦੀ ਬਾਣੀ ਹੁੰਦੀ ਹੈ ਉਹਨੂੰ ਸੱਚਖੰਡ ਵਿੱਚ ਜਾਣ ਦੀ ਆਗਿਆ ਮਿਲ ਜਾਂਦੀ ਹੈ, ਇਸ ਲਈ ਗੁਰੂ ਕਾ ਸ਼ਬਦ ਸੱਚਾ ਪ੍ਰਵਾਨਾ ਗੁਰਮੁਖਾਂ ਦੇ ਕੋਲ ਹੁੰਦਾ ਹੈ।
ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨਿਸ਼ਾਨੈ ਠਾਕ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੰਨੇ ਹੁਕਮ, ਉਹ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨਦੇ ਹਨ, ਇਸੇ ਕਰਕੇ ਸੋ ਪ੍ਰਗਟ ਜਾਏ, ਉਹ ਸਾਰੀ ਜਗ੍ਹਾ ਤੇ ਪ੍ਰਗਟ ਹੁੰਦੇ ਨੇ। ਗੁਰਮੁਖ ਵਾਹਿਗੁਰੂ ਦਾ ਹੁਕਮ ਮੰਨਦੇ ਨੇ, ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਸੇ ਲਈ ਉਹ ਸਭ ਥਾਂ ਪ੍ਰਗਟ ਹੁੰਦੇ ਨੇ। ਸੱਚ ਨਿਸ਼ਾਨੈ ਠਾਕ ਨਾ ਪਾਏ, ਉਹਨਾਂ ਗੁਰਮੁਖਾਂ ਦੇ ਕੋਲ ਸੱਚਾ ਨਾਮ ਦਾ ਨਿਸ਼ਾਨ ਪ੍ਰਮਾਣ ਪੱਤਰ ਹੁੰਦਾ, ਇਸੇ ਲਈ ਉਹਨਾਂ ਨੂੰ ਕਿਸੇ ਵੀ ਥਾਂ ਤੇ ਕੋਈ ਰੋਕ ਨਹੀਂ ਪਾ ਸਕਦਾ। ਰੇਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਓ। ਜਿੱਥੇ ਵੀ ਉਹ ਮਹਾਂਪੁਰਖ ਜਾਂਦੇ ਨੇ ਉਹਨਾਂ ਦੇ ਕੋਲ ਸੱਚੇ ਨਾਮ ਦਾ ਪ੍ਰਵਾਨਾ ਹੁੰਦਾ, ਸੱਚੇ ਨਾਮ ਦਾ ਪ੍ਰਮਾਣ ਪੱਤਰ ਹੁੰਦਾ, ਇਸੇ ਲਈ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ।
ਪੰਡਿਤ ਪੜ੍ਹੈ ਵਖਾਣੈ ਵੇਦ, ਅੰਤਰ ਵਸਤ ਨਾ ਜਾਣੈ ਭੇਦ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪੰਡਿਤ ਲੋਕ ਨੇ ਉਹ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਵੀ ਨੇ ਤੇ ਵਿਖਾਣਾ ਹੈ ਵੇਦ, ਤੇ ਫਿਰ ਉਹਨਾਂ ਦੀ ਵਿਆਖਿਆ ਵੀ ਕਰਦੇ ਨੇ। ਜਿਹੜੇ ਪੰਡਿਤ ਲੋਕ ਨੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਵੀ ਨੇ ਫਿਰ ਉਹਦੀ ਵਿਆਖਿਆ ਵੀ ਕਰਦੇ ਹਨ। ਅੰਤਰ ਵਸਤ, ਪਰ ਜੋ ਸਾਡੇ ਅੰਦਰ ਵਸਤੂ ਹੈ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਅਥਵਾ ਘਟ ਘਟ ਮੈਂ ਹਰਜੂ ਵਸੈ ਸੰਤਨ ਕਹੇ ਉਪਕਾਰ। ਜਿਹੜੀ ਇਹ ਅੰਦਰ ਵਸਤੂ ਹੈ ਨਾ, ਉਹਦੇ ਉਹ ਭੇਤ ਨੂੰ ਜਾਣਦੇ ਹੀ ਨਹੀਂ।
ਗੁਰਬਿਨ ਸੋ ਜੀ ਬੂਝ ਨਾ ਹੋਏ, ਸਾਚਾ ਰਵ ਰਿਹਾ ਪ੍ਰਭ ਸੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਤੋਂ ਬਿਨਾਂ ਸਾਡੇ ਅੰਦਰ ਕੀ ਹੈ, ਇਹਦੀ ਸੋਝੀ, ਇਹਦੀ ਬੂਝ ਗਿਆਤ ਕਿਸੇ ਨੂੰ ਵੀ ਨਹੀਂ ਹੋ ਸਕਦੀ। ਜਿਵੇਂ ਆਮ ਪੰਜਾਬੀ ਦੇ ਵਿੱਚ ਆਪਾਂ ਸੂਝਬੂਝ ਸ਼ਬਦ ਵਰਤਦੇ ਹਾਂ, ਗੁਰਬਿਨ ਸੋਝੀ ਬੂਝ ਨਾ ਹੋਏ, ਗੁਰੂ ਤੋਂ ਬਿਨਾਂ ਉਹਨੂੰ ਕੋਈ ਸੂਝਬੂਝ ਨਹੀਂ ਪ੍ਰਾਪਤ ਹੋ ਸਕਦੀ ਵੀ ਮੇਰੇ ਅੰਦਰ ਕੀ ਹੈ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਵਨਾਸੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਗੁਰੂ ਤੋਂ ਬਿਨਾਂ ਸਾਨੂੰ ਅੰਦਰ ਦੀ ਸੂਝਬੂਝ ਨਹੀਂ ਪ੍ਰਾਪਤ ਹੋ ਸਕਦੀ। ਸਾਚਾ ਰਵ ਰਹੇ ਆ ਪ੍ਰਭ ਸੋਏ, ਉਹ ਅੰਦਰ ਹੈ ਕੀ ਲਹੁਣ, ਉਹਦੇ ਬਾਰੇ ਸਤਿਗੁਰੂ ਸਪਸ਼ਟ ਕਰਦੇ ਹਨ। ਉਹ ਸੱਚਾ ਪ੍ਰਭੂ, ਸੱਚਾ ਵਾਹਿਗੁਰੂ ਸਭ ਦੇ ਅੰਦਰ ਵਸ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਗੁਰੂ ਤੋਂ ਬਿਨਾਂ ਉਹਦੀ ਸੂਝਬੂਝ ਕਿਸੇ ਨੂੰ ਵੀ ਨਹੀਂ ਹੋ ਸਕਦੀ।
ਕਿਆ ਹੋ ਆਖਾਂ ਆਖ ਬਖਾਣੀ, ਤੂੰ ਆਪੇ ਜਾਣੈ ਸਰਬ ਵਿਡਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਅਗਲੀਆਂ ਪੰਕਤੀਆਂ ਉਚਾਰਨ ਕਰ ਰਹੇ ਹਨ। ਕਿਆ ਹੋ ਆਖਾਂ, ਹੇ ਵਾਹਿਗੁਰੂ ਮੈਂ ਤੇਰੇ ਬਾਰੇ ਕੀ ਆਖਾਂ, ਆਖ ਵਖਾਣੀ ਤੇ ਆਪਣੇ ਮੂੰਹੋਂ ਤੇਰੀ ਕੀ ਵਖਾਣੀ ਦਾ ਅਰਥ ਵੀ ਵਿਆਖਿਆ ਕਰਾਂ। ਇੱਕ ਤਾਂ ਸਧਾਰਨ ਰੂਪ ਦੇ ਵਿੱਚ ਕੋਈ ਗੱਲ ਕੀਤੀ ਜਾਂਦੀ ਹੈ ਤੇ ਇੱਕ ਚੰਗੀ ਭੂਮਿਕਾ ਬੰਨ ਕੇ ਜਿਹੜੀ ਗੱਲ ਕੀਤੀ ਜਾਂਦੀ ਹੈ। ਕਹਿੰਦੇ ਵੀ ਇਹਨੇ ਬੜੀ ਸੋਹਣੀ ਵਿਆਖਿਆ ਕੀਤੀ। ਲਓ ਹਜ਼ੂਰ ਕਹਿੰਦੇ ਨੇ, ਕਿਆ ਹੂੰ ਆਖਾਂ ਆਖ ਵਖਾਣੀ, ਹੇ ਵਾਹਿਗੁਰੂ ਮੈਂ ਤੇਰੇ ਬਾਰੇ ਕੀ ਆਖਾਂ ਤੇ ਕੀ ਮੈਂ ਆਪਣੇ ਮੁਖੋਂ ਵਿਆਖਿਆ ਕਰਕੇ ਦੱਸਾਂ, ਤੂੰ ਆਪੇ ਜਾਣੈ ਸਰਵ ਵਡਾਣੀ। ਹੇ ਵਾਹਿਗੁਰੂ ਤੂੰ ਵਡਾਣੀ ਬੜਾ ਅਸਚਰਜ ਰੂਪ ਹੈ ਤੇ ਤੂੰ ਆਪ ਹੀ ਸਭ ਕੁਝ ਜਾਣਦਾ ਹੀ ਹੈ, ਇਸ ਲਈ ਤੇਰੇ ਸਾਹਮਣੇ ਮੈਂ ਕੀ ਆਖਾਂ ਤੇ ਕੀ ਵਿਆਖਿਆ ਕਰਾਂ।
ਨਾਨਕੇ ਕੋ ਦਰ ਦੀਬਾਣ, ਗੁਰਮੁਖ ਸਾਚ ਤਹਾ ਗੁਦਰਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਵੀ ਜਿਹੜੇ ਗੁਰਮੁਖ ਵਿਅਕਤੀ ਨੇ, ਨਾਨਕ ਏਕੋ ਦਰ ਦੀਬਾਣ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਗੁਰਮੁਖਾਂ ਲਈ ਇੱਕੋ ਹੀ ਤੇਰਾ ਦਰ ਹੁੰਦਾ ਤੇ ਇੱਕੋ ਹੀ ਦੀਵਾਨ ਤੇਰਾ ਆਸਰਾ ਹੁੰਦਾ। ਗੁਰਮੁਖ ਤੇਰਾ ਦਰ ਛੱਡ ਕੇ ਤੇ ਤੇਰਾ ਆਸਰਾ ਛੱਡ ਕੇ ਹੋਰ ਕਿਧਰੇ ਨਹੀਂ ਜਾਂਦੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੁੱਤੇ ਦੀ ਉਦਾਹਰਣ ਦੇ ਕੇ ਤੇ ਇਸ ਮਨੁੱਖ ਨੂੰ ਸਵਾਮ ਭਗਤੀ ਦਾ ਗੁਣ ਧਾਰਨ ਕਰਨ ਦੀ ਹਦਾਇਤ ਕੀਤੀ ਹੈ। ਸਵਾਮੀ ਕੋ ਗ੍ਰਿਹੁ ਜਿਉ ਸਦਾ, ਸਵਾਮ ਤਾਇਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਸਵਾਨ ਕੁੱਤਾ ਜਿਸ ਮਾਲਕ ਦਾ ਟੁਕੜਾ ਖਾਂਦਾ ਤੇ ਦਿਨ ਰਾਤ ਉਸਦੇ ਦਰ ਤੇ ਬੈਠਾ ਪਹਿਰਾ ਦਿੰਦਾ, ਕੋਈ ਆਵੇ ਤੇ ਫਿਰ ਭੌਂਕਦੇ ਆਪਣੇ ਮਾਲਕ ਨੂੰ ਜਗਾਉਂਦੇ, ਤੇ ਕੁੱਤੇ ਵਿੱਚ ਸਵਾਮ ਭਗਤੀ ਦਾ ਬਹੁਤ ਵੱਡਾ ਗੁਣ ਹੁੰਦਾ ਤੇ ਪਰ ਮਨੁੱਖ ਦੇ ਵਿੱਚ ਐਸਾ ਗੁਣ ਕਿਸੇ ਵਿਰਲੇ ਵਿੱਚ ਹੁੰਦਾ। ਇਸੇ ਲਈ ਹਜ਼ੂਰ ਇੱਥੇ ਫਰਮਾਉਂਦੇ ਨੇ, ਨਾਨਕ ਏਕੋ ਦਰ ਦੀ ਬਾਣ, ਇਹ ਗੁਰਮੁਖ ਦੀ ਅਵਸਥਾ ਹੈ, ਉਹਦੇ ਲਈ ਇੱਕੋ ਹੀ ਤੇਰਾ ਦਰ ਹੈ, ਇੱਕੋ ਹੀ ਤੇਰਾ ਦੀਵਾਨ ਆਸਰਾ ਹੈ। ਗੁਰਮੁਖ ਸਾਜ ਤਹਾਂ ਗੁਦਰਾਣ, ਹੇ ਵਾਹਿਗੁਰੂ ਜੀ, ਜਿਹੜੇ ਗੁਰਮੁਖ ਵਿਅਕਤੀ ਨੇ ਸੱਚਮੁੱਚ ਉੱਥੇ ਹੀ ਗੁਦਰਾਣ ਗੁਜ਼ਾਰਾ ਕਰਦੇ ਨੇ, ਆਪਣੀ ਗੁਜ਼ਰਾਨ ਕਰਦੇ ਨੇ, ਉੱਥੇ ਹੀ ਆਪਣਾ ਸਮਾਂ ਕੱਟਦੇ ਨੇ, ਉੱਥੇ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਨੇ, ਭਾਵ ਗੁਰਮੁਖ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਕਿਧਰੇ ਹੋਰ ਨਹੀਂ ਜਾਂਦੇ। ਇਹਦਾ ਮਤਲਬ ਇਹ ਹੈ ਬਈ ਅਸੀਂ ਗੁਰੂ ਘਰ ਦੇ ਸੇਵਾਦਾਰ ਹਾਂ, ਜੇ ਸਾਨੂੰ ਗੁਰੂ ਨੇ ਸੇਵਾ ਬਖਸ਼ੀ ਹੈ ਤੇ ਸਾਨੂੰ ਮਨੋ ਸ਼ਰਧਾ ਭਾਵਨਾ ਪਿਆਰ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਜੇ ਕੋਈ ਇਧਰ ਉਧਰ ਸਾਨੂੰ ਕੋਈ ਲਾਲਚ ਦਿੰਦਾ ਹੈ ਗੁਰੂ ਦਾ ਦਰ ਛੱਡ ਕੇ, ਗੁਰੂ ਦੀ ਸੇਵਾ ਛੱਡ ਕੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ। ਇਹ ਗੁਰਮੁਖ ਦੀ ਅਵਸਥਾ ਹੈ, ਗੁਰਮੁਖ ਸਾਜ ਤਹਾਂ ਗੁਦਰਾਣ, ਵੀ ਜਿਹੜਾ ਸੱਚਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਦੇ ਦਰ ਤੇ ਹੀ ਗੁਜ਼ਰਾਨ ਕਰਦਾ, ਉੱਥੇ ਹੀ ਸੇਵਾ ਕਰਦਾ, ਉੱਥੇ ਜ਼ਿੰਦਗੀ ਦਾ ਨਿਰਵਾਹ ਕਰਦਾ ਹੈ।
ਆਸਾ ਮਹੱਲਾ ਪਹਿਲਾ, ਕਾਚੀ ਗਾਗਰ ਦੇ ਦੁਹੇਲੀ, ਉਪਜੈ ਬਿਨਸੈ ਦੁਖ ਪਾਈ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਵੀ ਜਿਹੜੇ ਪੂਰਨ ਭਰੋਸੇ ਵਾਲੇ ਗੁਰਮੁਖ ਵਿਅਕਤੀ ਨੇ ਉਹਨਾਂ ਦੀ ਅਵਸਥਾ ਉਚਾਰਨ ਕਰਦੇ ਹਨ। ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਗੁਰੂ ਬਾਬਾ ਜੀ ਫਰਮਾਉਂਦੇ ਨੇ, ਐ ਮੇਰੇ ਪਿਆਰੇ ਪ੍ਰਭੂ, ਤੇਰੇ ਬਿਨਾ ਨਾ ਤੇ ਪਹਿਲਾਂ ਕੋਈ ਗੁਰਮੁਖਾਂ ਨੂੰ ਕੋਈ ਹੋਰ ਆਸਰਾ ਹੁੰਦਾ ਹੈ ਤੇ ਨਾ ਹੀ ਤੇਰੇ ਬਿਨਾ ਉਹਨਾਂ ਨੂੰ ਹੁਣ ਕੋਈ ਆਸਰਾ ਹੈ ਤੇ ਨਾ ਹੀ ਅੱਗੇ ਲਈ ਉਹਨਾਂ ਗੁਰਮੁਖਾਂ ਦੇ ਲਈ ਕੋਈ ਹੋਰ ਆਸ ਉਮੀਦ ਹੋਵੇਗੀ। ਸਰਬ ਹੀ ਰੰਗੀ ਰੂਪੀ ਤੂੰ ਹੈ, ਕਿਉਂਕਿ ਸਾਰੇ ਰੰਗਾਂ ਰੂਪਾਂ ਦੇ ਵਿੱਚ ਤੂੰ ਹੀ ਤੇ ਵਸ ਰਿਹਾ ਹੈ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਤਿਸ ਬਖਸ਼ੇ ਜਿਸ ਨਦਰ ਕਰੇ। ਹੇ ਵਾਹਿਗੁਰੂ, ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰ ਦੇਵੇਂ ਤੇ ਫਿਰ ਉਹਨੂੰ ਤੂੰ ਬਖਸ਼ ਲੈਣਾ, ਭਾਵ ਤੇਰੀ ਮਿਹਰ ਤੋਂ ਬਿਨਾਂ ਕੋਈ ਤੇਰੀ ਦਰਗਾਹ ਵਿੱਚ ਬਖਸ਼ਿਆ ਨਹੀਂ ਜਾ ਸਕਦਾ। ਜਿਸ ਉੱਤੇ ਤੇਰੀ ਮਿਹਰ ਹੋਵੇ ਉਹੀ ਬਖਸ਼ਿਆ ਜਾਂਦਾ ਹੈ। ਇਸੇ ਲਈ ਗੁਰਮੁਖ ਹਮੇਸ਼ਾ ਲਈ ਤੇਰੇ ਤੇ ਪੂਰਨ ਭਰੋਸਾ ਰੱਖਦੇ ਹਨ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਉਚਾਰਨ ਕਰਦੇ ਹਨ, ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨਸੈ ਦੁੱਖ ਪਾਈ। ਇਹ ਜਿਹੜੀ ਦੇਹ ਹੈ ਇਹ ਤੇ ਕੱਚੀ ਗਾਗਰ ਹੈ, ਮਿੱਟੀ ਦੀ ਘੜੀ ਹੈ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ, ਦੁਹੇਲੀ ਇਹ ਦੁਖੀ ਹੋ ਰਹੀ ਹੈ। ਉਪਜਾ ਬਿਨਸੈ ਦੁੱਖ ਪਾਈ। ਉਹ ਕਿਵੇਂ? ਹਜ਼ੂਰ ਕਹਿੰਦੇ ਨੇ ਪਹਿਲਾਂ ਤੇ ਦੇਹ ਪੈਦਾ ਹੁੰਦੀ ਹੈ, ਫਿਰ ਨਾਸ ਹੋ ਜਾਂਦੀ ਹੈ ਤੇ ਦੁੱਖ ਪਾਈ, ਇਸੇ ਕਰਕੇ ਜੀਵ ਦੁੱਖ ਪਾਉਂਦਾ ਹੈ।
ਇਹ ਉਹ ਜਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨਾ ਪਾਈ।
ਲੋ ਜਗਿਆਸੂ ਵੱਲੋਂ ਇਹ ਪ੍ਰਸ਼ਨ ਹੈ, ਇਹੋ ਜਗ ਸਾਗਰ ਦੁੱਤਰ ਕਿਉਂ ਤਰੀਐ। ਇਹ ਜਿਹੜਾ ਸੰਸਾਰ ਹੈ ਇਹ ਇੱਕ ਐਸਾ ਸਮੁੰਦਰ ਹੈ ਦੁੱਤਰ, ਜਿਸ ਨੂੰ ਤਰਨਾ ਬਹੁਤ ਕਠਿਨ ਹੈ, ਕਿਉਂ ਤਰੀਐ, ਇਹਨੂੰ ਮਹਾਰਾਜ ਕਿਵੇਂ ਤਰਿਆ ਜਾਵੇ? ਤੇ ਇਹਦਾ ਨਾਲ ਹੀ ਜਵਾਬ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਸਾਗਰ ਨੂੰ ਤਰਿਆ ਜਾ ਸਕਦਾ ਹੈ। ਬਿਨ ਹਰ ਗੁਰ ਪਾਰ ਨਾ ਪਾਈ, ਬਿਨਾਂ ਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਕੋਈ ਇਸ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ। ਗੁਰੂ ਦੇ ਕੋਲ ਇੱਕ ਨਾਮ ਦਾ ਜਹਾਜ਼ ਹੈ, ਜਿਸ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਦਾ ਜਹਾਜ਼ ਬਖਸ਼ਿਸ਼ ਕਰ ਦਿੰਦੇ ਹਨ, ਭਾਵ ਖੰਡੇ ਬਾਟੇ ਦੇ ਅੰਮ੍ਰਿਤ ਦੁਆਰਾ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਤੇ ਫਿਰ ਉਹੀ ਭਵ ਸਾਗਰ ਤੋਂ ਪਾਰ ਹੁੰਦਾ ਹੈ।
ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸੇ ਜਿਸ ਨਦਰ ਕਰੇ ਰਹਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਐ ਮੇਰੇ ਪਿਆਰੇ ਪ੍ਰਭੂ, ਤੇਰੇ ਬਿਨਾਂ ਨਾ ਤੇ ਸਾਨੂੰ ਕੋਈ ਪਹਿਲਾਂ ਹੀ ਆਸਰਾ ਸੀ, ਤੁਝ ਬਿਨ ਅਵਰ ਨਾ ਕੋਈ ਹਰੇ, ਤੇ ਨਾ ਹੀ ਤੇਰੇ ਬਿਨਾਂ ਸਾਨੂੰ ਕਿਸੇ ਦਾ ਆਸਰਾ ਹੁਣ ਹੈ, ਨਾ ਹੀ ਅੱਗੇ ਲਈ ਹੋਵੇਗਾ, ਕਿਉਂ ਸਾਰੇ ਰੰਗਾਂ ਰੂਪਾਂ ਦੇ ਵਿੱਚ ਤੂੰ ਆਪ ਹੀ ਤੇ ਵਰਤ ਰਿਹਾ ਹੈ। ਇਸ ਬਖਸ਼ੇ ਜਿਸ ਨਦਰ ਕਰੇ, ਤੂੰ ਉਸੇ ਨੂੰ ਬਖਸ਼ਦਾ ਜਿਸ ਉੱਤੇ ਮਿਹਰ ਦੀ ਨਿਗਾਹ ਕਰ ਦੇਵੇਂ, ਭਾਵ ਤੇਰੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਹੀ ਜੀਵ ਬਖਸ਼ਿਆ ਜਾਂਦਾ ਹੈ।
ਸਾਸ ਬੁਰੀ ਘਰ ਵਾਸ ਨ ਦੇਵੈ, ਫਿਰ ਸਿਓ ਮਿਲਣ ਨਾ ਦੇ ਬੁਰੀ।
ਲੋ ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਇੱਕ ਸਮਾਜਿਕ ਜੋ ਸਾਡੇ ਰਿਸ਼ਤੇ ਨੇ ਉਹਨਾਂ ਨੂੰ ਇੱਕ ਉਦਾਹਰਣ ਦੇ ਤੌਰ ਤੇ ਵਰਤ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਜੋ ਰੁਕਾਵਟਾਂ ਨੇ ਉਹ ਕਿਵੇਂ ਦੂਰ ਹੁੰਦੀਆਂ ਨੇ ਤੇ ਕਿਵੇਂ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਸਾਸ ਬੁਰੀ ਕਰ ਵਾਸ ਨਾ ਦੇਵੇ, ਸੱਸ ਤੇ ਨੂੰਹ ਦਾ ਹਮੇਸ਼ਾ ਲਈ ਜਿਹੜਾ ਰਿਸ਼ਤਾ ਹੈ ਇਸ ਨੂੰ ਸਾਡੇ ਸਮਾਜ ਨੇ ਬਹੁਤ ਕੁਰਖਤ ਜਿਹਾ ਮੰਨਿਆ ਹੈ, ਵੀ ਸੱਸ ਤੇ ਨੂੰਹ ਦੀ ਖੜਕਦੀ ਰਹਿੰਦੀ ਹੈ, ਸੱਸ ਤੇ ਨੂੰਹ ਦੀ ਬਣਦੀ ਨਹੀਂ ਹੈ। ਇਹ ਗੱਲਾਂ ਆਮ ਹੀ ਸੁਣਨ ਵਿੱਚ ਆਉਂਦੀਆਂ ਨੇ। ਲੋ ਹਜ਼ੂਰ ਕਹਿੰਦੇ ਨੇ ਇੱਧਰ ਦੂਜੇ ਪਾਸੇ ਵੀ ਪਰਮੇਸ਼ਰ ਪਤੀ ਹੈ, ਜੀਵ ਇਸਤਰੀ ਹੈ ਤੇ ਸੱਸ ਕੌਣ ਹੈ? ਸੱਸ ਕਹਿੰਦੇ ਨੇ ਮਾਇਆ ਨੂੰ, ਅਥਵਾ ਸੱਸ ਅਵਿਦਿਆ ਦਾ ਵੀ ਨਾਮ ਹੈ, ਜਾਂ ਸੱਸ ਸੰਸੇ ਆਤਮਕ ਬਿਰਤੀ ਨੂੰ ਵੀ ਸੱਸ ਮਹਾਂਪੁਰਖ ਕਹਿੰਦੇ ਸਨ। ਸਾਸ ਬੁਰੀ ਕਰ ਵਾਸ ਨਾ ਦੇਵੇ, ਇਹ ਜਿਹੜੀ ਮਾਇਆ ਰੂਪੀ ਸੱਸ ਹੈ ਅਥਵਾ ਅਵਿਦਿਆ ਰੂਪ ਸੱਸ ਹੈ, ਇਹ ਬਹੁਤ ਬੁਰੀ ਹੈ। ਇਹ ਜੀਵ ਰੂਪ ਇਸਤਰੀ ਨੂੰ ਘਰ ਦੇ ਵਿੱਚ ਰਹਿਣ ਹੀ ਨਹੀਂ ਦਿੰਦੀ, ਭਾਵ ਜਦੋਂ ਸਾਡੀ ਸੁਰਤ ਅੰਤਰਮੁਖ ਹੁੰਦੀ ਹੈ ਤੇ ਮਾਇਆ ਆਪਣੇ ਵੱਲ ਨੂੰ ਖਿੱਚਦੀ ਹੈ। ਪਰਸੋਂ ਮਿਲਣ ਨਾ ਦੇ ਬੁਰੀ, ਇਹ ਜਿਹੜੀ ਮਾਇਆ ਜਾਂ ਅਵਿਦਿਆ ਰੂਪੀ ਸੱਸ ਇੰਨੀ ਬੁਰੀ ਭੈੜੀ ਹੈ, ਇਹ ਉਸ ਪਤੀ ਪਰਮੇਸ਼ਰ ਨੂੰ ਮਿਲਣ ਹੀ ਨਹੀਂ ਦਿੰਦੀ।
ਸਖੀ ਸਾਜਨੀ ਕੇ ਓ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਦਰ ਤਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਜਿਹੜੀਆਂ ਸਖੀਆਂ ਸਹੇਲੀਆਂ ਨੇ, ਸਖੀ ਤੋਂ ਭਾਵ ਸ਼ਰਧਾ ਵਾਲੇ ਤੇ ਸਾਜਨੀ ਤੋਂ ਮੁਰਾਦ ਹੈ ਜਿਹੜੇ ਭਗਤੀ ਵਾਲੇ ਗੁਰਮੁਖ ਪਿਆਰੇ ਨੇ, ਇਹ ਰੱਬ ਦੀਆਂ ਸਖੀਆਂ ਸਹੇਲੀਆਂ ਨੇ, ਮੈਂ ਜਾ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ, ਹਰ ਗੁਰ ਕਿਰਪਾ ਤੇ ਨਦਰ ਤਰੀ। ਤੇ ਫਿਰ ਉਹ ਕਹਿੰਦੀਆਂ ਨੇ ਤੂੰ ਵਿਚੋਲੇ ਦੇ ਕੋਲ ਜਾ, ਆਪਣਾ ਦੁੱਖ ਉਹਨੂੰ ਦੱਸ, ਤੇ ਫਿਰ ਵਿਚੋਲਾ ਜਾ ਕੇ ਤੇ ਸਾਰੇ ਪਰਿਵਾਰ ਨੂੰ ਬਿਠਾ ਕੇ, ਉਹਦੇ ਘਰ ਵਾਲੇ ਨੂੰ ਬਿਠਾ ਕੇ ਸਮਝਾਉਂਦਾ ਹੈ, ਤੇ ਫਿਰ ਇਸਤਰੀ ਦਾ ਪਤੀ ਨਾਲ ਮਿਲਾਪ ਹੁੰਦਾ। ਇੱਧਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਜਿਹੜੀਆਂ ਸਾਡੀਆਂ ਸਖੀਆਂ ਸਹੇਲੀਆਂ ਨੇ, ਸ਼ਰਧਾ ਭਗਤੀ ਵਾਲੇ ਗੁਰਮੁਖ ਪਿਆਰੇ ਨੇ, ਮੈਂ ਜਾ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦਾ ਹਾਂ, ਹਰ ਗੁਰ ਕਿਰਪਾ ਤੇ ਨਦਰ ਧਰੀ। ਤੇ ਜਦੋਂ ਉਹ ਸਖੀਆਂ ਕਹਿੰਦੀਆਂ ਨੇ ਤੇ ਗੁਰੂ ਦੀ ਸ਼ਰਨ ਲੈ, ਗੁਰੂ ਦਰਗਾਹੀ ਵਿਚੋਲੇ ਨੇ, ਤੇ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਫਿਰ ਵਾਹਿਗੁਰੂ ਨੇ ਵੀ ਮਿਹਰ ਦੀ ਨਿਗਾਹ ਕਰ ਦਿੱਤੀ। ਜਦੋਂ ਵਿਚੋਲਾ ਖੁਸ਼ ਹੋ ਗਿਆ ਤੇ ਫਿਰ ਇਸਤਰੀ ਦਾ ਪਤੀ ਨਾਲ ਮਿਲਾਪ ਹੋ ਜਾਂਦਾ ਤੇ ਜਦੋਂ ਗੁਰੂ ਪ੍ਰਸੰਨ ਹੋਇਆ ਤੇ ਜੀਵ ਦਾ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਗਿਆ। ਇਉਂ ਜਦੋਂ ਗੁਰੂ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਵੀ ਮਿਹਰ ਦੀ ਨਿਗਾਹ ਕਰ ਦਿੱਤੀ।
ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾ ਮੀਤ ਨਾ ਅਵਰ ਕੋਈ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਅਗਲੀ ਪੰਕਤੀ ਉਚਾਰਨ ਕਰ ਰਹੇ ਨੇ। ਆਪ ਵਿਚਾਰ ਮਾਰ ਮਨ ਦੇਖਿਆ, ਅਸੀਂ ਆਪਣੇ ਆਪੇ ਨੂੰ ਵਿਚਾਰ ਕੇ ਤੇ ਆਪਣੇ ਮਨ ਨੂੰ ਮਾਰ ਕੇ ਦੇਖਿਆ ਹੈ। ਤੁਮਸਾ ਮੀਤ ਨਾ ਅਵਰ ਕੋਈ, ਹੇ ਵਾਹਿਗੁਰੂ ਤੇਰੇ ਵਰਗਾ ਹੋਰ ਕੋਈ ਦੁਨੀਆਂ ਵਿੱਚ ਮਿੱਤਰ ਨਹੀਂ ਹੈ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ। ਜਦੋਂ ਕਿਸੇ ਨੂੰ ਪਰਮੇਸ਼ਰ ਮਿਲ ਜਾਂਦਾ ਹੈ ਉਹਦੇ ਨਾਲ ਹੋਰ ਸਾਰਾ ਕੁਝ ਨਾਲ ਹੀ ਆ ਜਾਂਦਾ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਿਹਦਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਬਣ ਜਾਂਦਾ ਹੈ ਉਹਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਂਦੀ, ਤੋਟ ਨਹੀਂ ਆਉਂਦੀ, ਥੁੜ ਨਹੀਂ ਆਉਣ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਮੈਂ ਆਪਣੇ ਆਪੇ ਨੂੰ ਵਿਚਾਰ ਕੇ ਦੇਖਿਆ ਤੇ ਆਪਣੇ ਮਨ ਨੂੰ ਮਾਰ ਕੇ ਦੇਖਿਆ ਹੈ, ਤੁਹਾਡੇ ਵਰਗਾ ਹੋਰ ਕੋਈ ਵੀ ਮਿੱਤਰ ਨਹੀਂ ਹੈ।
ਜਿਉ ਤੂੰ ਰੱਖੈ ਤਿਵ ਹੀ ਰਹਿਣਾ, ਦੁੱਖ ਸੁਖ ਦੇਵੈ ਕਰੈ ਸੋਈ।
ਹੇ ਵਾਹਿਗੁਰੂ ਜਿਵੇਂ ਤੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਰਹਿਣਾ ਪਸੰਦ ਕਰਦੇ ਹਾਂ। ਦੁੱਖ ਸੁੱਖ ਦੇਵੈ ਤੂੰ ਹੀ ਸਾਰੇ ਜੀਵਾਂ ਨੂੰ ਕਰਮਾਂ ਅਨੁਸਾਰ ਦੁੱਖ ਸੁੱਖ ਦੇਣਾ ਹੈ। ਕਰਮ ਜੀਵ ਦੇ ਹੁੰਦੇ ਨੇ ਪਰ ਹੁਕਮ ਤੇਰਾ ਹੁੰਦਾ। ਤੇਰੇ ਹੁਕਮ ਨਾਲ ਜੀਵਾਂ ਨੂੰ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦੇ ਨੇ। ਕਰਹਿ ਸੋਈ, ਤੇ ਫਿਰ ਵਾਹਿਗੁਰੂ ਜੋ ਵੀ ਤੂੰ ਕਰਦੈ ਤੇ ਉਹੀ ਹੁੰਦਾ ਹੈ।
ਆਸਾ ਮਨਸਾ ਦਉ ਬਿਨਾਸਤ, ਤ੍ਰਿਹੋ ਗੁਣ ਆਸ ਨਿਰਾਸ ਪਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਹੁਣ ਆਸਾ ਤੇ ਮਨਸਾ ਵਾਸ਼ਨਾ ਅਥਵਾ ਆਸਾ ਤੇ ਤ੍ਰਿਸ਼ਨਾ ਹੁਣ ਅਸੀਂ ਦੋਵੇਂ ਹੀ ਬਿਨਾਸਤ ਨਾਸ ਕਰ ਦਿੱਤੀਆਂ ਨੇ। ਆਸਾ ਤੇ ਤ੍ਰਿਸ਼ਨਾ ਦੋਵੇਂ ਹੀ ਛੱਡ ਦਿੱਤੀਆਂ ਨੇ। ਤ੍ਰਿਹੋ ਗੁਣ ਆਸ ਨਿਰਾਸ ਪਈ, ਜਿਹੜੀ ਤਿਰਗੁਣੀ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਜਿਹੜੀ ਤਿਰਗੁਣੀ ਮਾਇਆ ਦੀ ਆਸ ਤੋਂ ਵੀ ਮੈਂ ਨਿਰਾਸ਼ ਹੋ ਗਈ ਹਾਂ।
ਤੁਰੀ ਅਵਸਥਾ ਗੁਰਮੁਖ ਪਾਈਐ, ਸੰਤ ਸਭਾ ਕੀ ਓਟ ਲਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਸੰਤ ਸਭਾ ਸਤਸੰਗਤ ਦੀ ਗੁਰਸੰਗਤ ਦੀ ਓਟ ਗ੍ਰਹਿਣ ਕਰ ਲਈ ਹੈ ਤੇ ਹੁਣ ਸਾਨੂੰ ਪਤਾ ਲੱਗ ਗਿਆ ਤੁਰੀ ਅਵਸਥਾ ਗੁਰਮੁਖ ਪਾਈਐ। ਬਈ ਗੁਰੂ ਦੀ ਕਿਰਪਾ ਨਾਲ ਤੁਰੀਆ ਅਵਸਥਾ ਜਿਹੜੀ ਤਿੰਨ ਗੁਣਾਂ ਤੋਂ ਉਚੇਰੀ ਅਵਸਥਾ ਹੈ, ਰਜਗੁਣ ਤਮਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਉਹ ਜਿਹੜਾ ਚੌਥਾ ਪਦ ਹੈ ਤੁਰੀਆ ਅਵਸਥਾ, ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲਖ ਅਭੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸਦੇ ਹਿਰਦੇ ਵਿੱਚ ਅਲਖ ਲਖਣ ਤੋਂ ਰਹਿਤ ਅਭੇਵਾ, ਜਿਸਦਾ ਕੋਈ ਭੇਤ ਨਹੀਂ ਲੱਭ ਸਕਦਾ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ, ਗਿਆਨ ਧਿਆਨ ਸਗਲੇ ਸਭ ਜਪ ਤਪ, ਉਹਦੇ ਕੀਤੇ ਹੋਏ ਗਿਆਨ ਧਿਆਨ ਜਪ ਤਪ ਸਾਰੇ ਸਫਲ ਹੋ ਜਾਂਦੇ ਨੇ। ਤੇ ਜੇ ਵਾਹਿਗੁਰੂ ਹਿਰਦੇ ਵਿੱਚ ਨਾ ਵਸੇ ਫਿਰ ਸਾਰੇ ਵਿਅਰਥ ਨੇ। ਤੇ ਜਿਹਦੇ ਹਿਰਦੇ ਵਿੱਚ ਉਹ ਅਲਖ ਤੇ ਅਭੇਵ ਸਰੂਪ ਵਾਹਿਗੁਰੂ ਵਸ ਜਾਵੇ, ਉਹਦੇ ਕੀਤੇ ਸਾਰੇ ਗਿਆਨ ਧਿਆਨ ਜਪ ਤਪ ਸਾਧਨ ਸਫਲ ਹੋ ਜਾਂਦੇ ਹਨ।
ਨਾਨਕ ਰਾਮ ਨਾਮ ਮਨ ਰਾਤਾ, ਗੁਰਮਤ ਪਾਏ ਸਹਿਜ ਸੇਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਡਾ ਤੇ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਗੁਰਮਤ ਪਾਏ ਸਹਿਜ ਸੇਵਾ। ਤੇ ਅਸੀਂ ਗੁਰਮਤ ਨੂੰ ਧਾਰਨ ਕਰਕੇ ਤੇ ਗੁਰਮਤ ਪਾਏ ਗੁਰਮਤ ਨੂੰ ਧਾਰਨ ਕਰਕੇ ਤੇ ਸਹਿਜ ਆਤਮਕ ਡੋਲ ਅਵਸਥਾ ਅਥਵਾ ਸ਼ਾਂਤੀ ਤੇ ਸੇਵਾ ਵਰਗੇ ਗੁਣ ਪ੍ਰਾਪਤ ਕਰ ਲਏ ਨੇ, ਜਿਸਦਾ ਸਦਕਾ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਜਦੋਂ ਆਪਾਂ ਗੁਰਮਤ ਨੂੰ ਧਾਰਨ ਕਰਕੇ ਸ਼ਾਂਤੀ ਧੀਰਜ ਤੇ ਸੇਵਾ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦੇ ਹਾਂ, ਗੁਰਮਤ ਪਾਏ ਸਹਿਜ ਸੇਵਾ, ਤੇ ਫਿਰ ਅੱਗੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ।
ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬ ਮੋਹ ਸਬਕਾਰ ਮੋਹ ਤੁਮ ਤਜੋ ਸਗਲ ਵੇਕਾਰ।
ਲਓ ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੇ ਪੰਜ ਪਦੇ ਪੰਜ ਪੌੜੀਆਂ ਵਾਲਾ ਸ਼ਬਦ ਉਚਾਰਨ ਕਰਦੇ ਨੇ। ਅੱਗੇ ਛੋਟਾ ਜਿਹਾ ਥੱਲੇ ਬਰੀਕ ਅੰਕ ਦੋ ਲਿਖਿਆ ਹੋਇਆ, ਇਹਦਾ ਮਤਲਬ ਇਹੋ ਜਿਹੇ ਦੋ ਸ਼ਬਦ ਨੇ। ਰਹਾਉ ਦੀਆਂ ਪੰਕਤੀਆਂ ਨੇ, ਮੋਹ ਅਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੇ ਰਵੈ ਸਰੀਰ। ਰਹਾਉ ਗੁਰਮੁਖੋ ਬੀਰ ਦਾ ਅਰਥ ਹੁੰਦਾ ਭਰਾ, ਵੀ ਇਹ ਭਾਈ ਜਨੋ ਸਾਡੇ ਭਰਾਵੋ, ਮੋਹ ਤੇ ਭਰਮ ਇਹ ਤੁਸੀਂ ਛੱਡ ਦਿਓ। ਜਦੋਂ ਮੋਹ ਤੇ ਭਰਮ ਛੱਡ ਦਿਓਗੇ, ਸਾਚ ਨਾਮ ਹਿਰਦੇ ਰਵੈ ਸਰੀਰ, ਫਿਰ ਤੁਹਾਡੇ ਹਿਰਦੇ ਵਿੱਚ ਨਾ ਸੱਚਾ ਨਾਮ ਵਸ ਜਾਵੇਗਾ, ਤੇ ਹਿਰਦੇ ਵਿੱਚ ਹੀ ਨਹੀਂ ਰਵੈ ਸਰੀਰ, ਫਿਰ ਤੁਹਾਡੇ ਸਰੀਰ ਦੇ ਅੰਗ ਅੰਗ ਵਿੱਚ ਰੋਮ ਰੋਮ ਦੇ ਵਿੱਚ ਉਹ ਨਾਮ ਵਸ ਜਾਵੇਗਾ, ਤੇ ਗੁਰਮੁਖ ਰੋਮ ਰੋਮ ਹਰ ਤੇ ਆਵੇ, ਐਸੀ ਤੁਹਾਡੀ ਅਵਸਥਾ ਬਣ ਜਾਵੇਗੀ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਮੋਹ ਕੁਟੰਬ ਮੋਹ ਸਭ ਕਾਰ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੋਹ ਕੁਟੰਬ, ਇਹ ਜਿਤਨਾ ਪਰਿਵਾਰ ਹੈ ਇਹ ਵੀ ਸਾਰਾ ਮੋਹ ਰੂਪ ਹੈ। ਮੋਹ ਸਭ ਕਾਰ, ਤੇ ਮੋਹ ਤੋਂ ਹੀ ਸਾਰੀ ਅੱਗੇ ਕਾਰ ਜਿਹੜੀ ਸਾਡੇ ਜੀਵਨ ਦੀ ਕਿਰਿਆ ਉਹ ਸ਼ੁਰੂ ਹੁੰਦੀ ਹੈ। ਕਿਉਂਕਿ ਜੇ ਹੁਣ ਮਾਤਾ ਪਿਤਾ ਦੇ ਮਨ ਦੇ ਵਿੱਚ ਮੋਹ ਨਾ ਹੋਵੇ ਤੇ ਬੱਚਿਆਂ ਦੀ ਸੰਭਾਲ ਬੱਚਿਆਂ ਦੀ ਪਰਵਰਿਸ਼ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਮੋਹ ਕੁਟੰਬ, ਇਹ ਪਰਿਵਾਰ ਵੀ ਮੋਹ ਰੂਪ ਹੈ, ਤੇ ਮੋਹ ਤੋਂ ਅੱਗੇ ਸਾਰੀ ਜਿਹੜੀ ਇਹ ਜੀਵ ਦੀ ਜਨਮ ਤੋਂ ਲੈ ਕੇ ਪਾਲਣਾ ਪੋਸ਼ਣਾ ਲਿਖਾਈ ਪੜ੍ਹਾਈ ਸ਼ਾਦੀ ਹੋਰ ਸਾਰੀ ਕਾਰ ਇਸ ਮੋਹ ਤੋਂ ਹੀ ਅੱਗੇ ਸ਼ੁਰੂ ਹੁੰਦੀ ਹੈ। ਮੋਹ ਤੁਮ ਤਜੋ ਸਗਲ ਵਿਕਾਰ, ਪਰ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮੋਹ ਹੈ ਸਾਰੇ ਵਿਕਾਰਾਂ ਦੀ ਜੜ ਹੈ, ਕਿਉਂਕਿ ਮੋਹ ਨੂੰ ਰਾਜਾ ਆਖਿਆ ਤੇ ਬਾਕੀ ਸਾਰੇ ਇਸ ਦੇ ਨੌਕਰ ਚਾਕਰ ਨੇ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮੋਹ ਹੈ ਇਹ ਸਾਰੇ ਵਿਕਾਰਾਂ ਦੀ ਜੜ ਹੈ, ਇਸ ਲਈ ਤੁਸੀਂ ਇਸ ਮੋਹ ਨੂੰ ਛੱਡ ਦਿਓ।
ਮੋਹ ਅਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੇ ਰਵੈ ਸਰੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਮੋਹ ਅਤੇ ਭਰਮ ਇਹਨੂੰ ਤੁਸੀਂ ਛੱਡ ਦਿਓ। ਬੀਰ ਦਾ ਅਰਥ ਹੈ ਫਿਰ ਹੀ ਤੁਸੀਂ ਸੂਰਬੀਰ ਬਹਾਦਰ ਸਦਵਾ ਸਕਦੇ ਹੋ, ਅਥਵਾ ਬੀਰ ਦਾ ਅਰਥ ਵੀ ਭਰਾ ਹੁੰਦਾ ਹੈ। ਮੋਹ ਅਰ ਭਰਮ ਤਜੋ ਤੁਮ ਬੀਰ, ਵੀ ਇਹ ਭਰਾਵੋ ਗੁਰਮੁਖ ਜਨੋ ਤੁਸੀਂ ਮੋਹ ਤੇ ਭਰਮ ਛੱਡ ਦਿਓ, ਤੇ ਫਿਰ ਸੱਚਾ ਨਾਮ ਤੁਹਾਡੇ ਹਿਰਦੇ ਵਿੱਚ ਵਸੇਗਾ, ਤੇ ਰਵੈ ਸਰੀਰ ਤੇ ਸਾਰੇ ਸਰੀਰ ਦੇ ਵਿੱਚ ਉਹ ਨਾਮ ਦੀ ਰੋ ਚੱਲ ਪਵੇਗੀ।
ਰਹਾਓ ਸੱਚ ਨਾਮ ਜਾ ਨਵ ਨਿਦ ਪਾਈ, ਰੋਵੈ ਭੂਤ ਨਾ ਕਲਪੈ ਮਾਈ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਸੱਚੇ ਨਾਮ ਦੀ ਨਵਨਿਧ ਪਾਈ, ਨਵਨਿਧੀ ਪ੍ਰਾਪਤ ਕਰ ਲਈ, ਕਿਉਂਕਿ ਵਾਹਿਗੁਰੂ ਦਾ ਨਾਮ ਸਭ ਰਿਧੀਆਂ ਸਿੱਧੀਆਂ ਨਵਨਿਧੀਆਂ ਦਾ ਖਜ਼ਾਨਾ ਹੈ, ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ। ਹਜ਼ੂਰ ਇਸੇ ਲਈ ਕਹਿੰਦੇ ਨੇ ਜਦੋਂ ਸੱਚੇ ਨਾਮ ਦੀ ਨਵਨਿਧੀ ਪ੍ਰਾਪਤ ਕਰ ਲਈ, ਰੋਵੈ ਪੂਤ ਨਾ ਕਲਪੈ ਮਾਈ, ਨਾ ਹੀ ਤੇ ਫਿਰ ਪੁੱਤਰ ਰੋਵੇਗਾ ਤੇ ਨਾ ਹੀ ਮਾਂ ਕਲਪੇਗੀ। ਜਦੋਂ ਸੱਚੇ ਨਾਮ ਦੀ ਨਵਨਿਧੀ ਪ੍ਰਾਪਤ ਹੋ ਜਾਂਦੀ ਫਿਰ ਮੋਹ ਟੁੱਟ ਜਾਂਦਾ, ਨਾ ਫਿਰ ਪੁੱਤ ਰੋਂਦਾ ਤੇ ਨਾ ਹੀ ਮਾਂ ਰੋਂਦੀ ਹੈ। ਜੇ ਪੁੱਤ ਮਰ ਜਾਵੇ ਮਾਂ ਵਿਲਕਦੀ ਰਹਿੰਦੀ ਹੈ, ਜੇ ਮਾਂ ਮਰ ਜਾਵੇ ਪੁੱਤ ਰੋਂਦਾ ਰਹਿੰਦਾ, ਪਰ ਜਦੋਂ ਸੱਚੇ ਨਾਮ ਦੀ ਨਵਨਿਧੀ ਪ੍ਰਾਪਤ ਹੋ ਜਾਵੇ ਨਾ ਤੇ ਫਿਰ ਕੋਈ ਪੁੱਤਰ ਰੋਂਦਾ ਤੇ ਨਾ ਹੀ ਉਹਦੀ ਮਾਂ ਰੋਂਦੀ ਹੈ। ਅਥਵਾ ਰੋਵੈ ਪੂਤ ਨਾ ਕਲਪੈ ਮਾਈ, ਜਿਹੜਾ ਅੰਤਰੀਵ ਅਰਥ ਹੈ, ਪੁੱਤਰ ਹੈ ਜੀਵ ਤੇ ਮਾਂ ਹੈ ਮਾਇਆ, ਜਿਹਨੂੰ ਸੱਚੇ ਨਾਮ ਦੀ ਨਵਨਿਧੀ ਪ੍ਰਾਪਤ ਹੋ ਜਾਂਦੀ ਹੈ, ਨਾ ਤੇ ਉਹ ਪੁੱਤਰ ਜੀਵ ਰੋਂਦਾ ਤੇ ਨਾ ਹੀ ਉਹਦੀ ਜਿਹੜੀ ਮਾਇਆ ਰੂਪੀ ਮਾਂ ਉਹ ਕਲਪਦੀ ਹੈ। ਜਦੋਂ ਨਾਮ ਦੀ ਨਵਨਿਧੀ ਪ੍ਰਾਪਤ ਹੋ ਜਾਵੇ ਦੋਨੇ ਹੀ ਸੁਖੀ ਹੋ ਜਾਂਦੇ ਨੇ। ਰੋਵੈ ਪੂਤ ਨਾ ਕਲਪੈ ਮਾਈ, ਤੇ ਦੂਜਾ ਕੁਛ ਅੰਤਰੀਵ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ ਹੈ, ਇਹ ਮਨ ਪੁੱਤਰ ਹੈ ਤੇ ਇਹਦੀ ਮਾਈ ਜਿਹੜੀ ਹੈ ਜਿਹੜੀ ਮਤ ਹੈ ਸ੍ਰੇਸ਼ਟ ਮਤ। ਰੋਵੈ ਪੂਤ ਨਾ ਕਲਪੈ ਮਾਈ, ਵੀ ਨਾ ਤੇ ਇਹ ਮਨ ਰੂਪੀ ਪੁੱਤਰ ਰੋਂਦਾ ਹੈ ਤੇ ਨਾ ਹੀ ਫਿਰ ਅੱਗੇ ਜਿਹੜੀ ਬੁੱਧੀ ਰੂਪੀ ਮਾਤਾ ਮਤ ਪਿਤਾ ਸੰਤੋਖ ਵੀ ਉਹ ਜਿਹੜੀ ਸ੍ਰੇਸ਼ਟ ਮਤ ਰੂਪੀ ਮਾਂ ਕਲਪਦੀ ਹੈ, ਭਾਵ ਜਦੋਂ ਸੱਚੇ ਨਾਮ ਦੀ ਨਵਨਿਧੀ ਪ੍ਰਾਪਤ ਹੋ ਜਾਂਦੀ ਫਿਰ ਮਨ ਵੀ ਖੁਸ਼ ਹੋ ਜਾਂਦਾ ਤੇ ਜਿਹੜੀ ਬੁੱਧੀ ਹੈ ਉਹ ਵੀ ਹਮੇਸ਼ਾ ਲਈ ਪ੍ਰਸੰਨ ਰਹਿੰਦੀ ਹੈ।
ਏਤ ਮੋਏ ਡੂਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਮੋਹ ਦੇ ਸਾਗਰ ਦੇ ਵਿੱਚ ਸਾਰਾ ਸੰਸਾਰ ਹੀ ਡੁੱਬਾ ਪਿਆ ਹੈ। ਤਿਤ ਸਰ ਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਖ ਜੋ ਮੋਹ ਪਗਨੀ ਚਾਲੈ, ਹਮ ਦੇਖਾ ਤੈ ਡੂਬੀ ਗਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਹਜ਼ੂਰ ਦਾ ਅੱਗੇ ਸ਼ਬਦ ਵੀ ਆਵੇਗਾ, ਪਿੱਛੇ ਵੀ ਆ ਚੁੱਕਿਆ। ਹਜ਼ੂਰ ਕਹਿੰਦੇ ਸਮੋਹ ਦੇ ਸਾਗਰ ਵਿੱਚ ਸਾਰਾ ਸੰਸਾਰ ਹੀ ਡੁੱਬਾ ਹੋਇਆ ਹੈ, ਗੁਰਮੁਖ ਕੋਈ ਉਤਰੈ ਪਾਰ, ਕੋਈ ਵਿਰਲਾ ਹੀ ਗੁਰਮੁਖ ਜਨ ਗੁਰੂ ਦੇ ਪਾਸੋਂ ਨਾਮ ਦੀ ਬੇੜੀ ਲੈ ਕੇ, ਨਾਮ ਦਾ ਜਹਾਜ਼ ਲੈ ਕੇ ਇਸ ਮੋਹ ਦੇ ਸਾਗਰ ਤੋਂ ਪਾਰ ਉਤਰਦਾ ਹੈ।
ਏਤ ਮੋਹੇ ਫਿਰ ਜੂਨੀ ਪਾਏ, ਮੋਹੇ ਲਾਗਾ ਜੰਪੁਰ ਜਾਏ।
ਲਓ ਹਜ਼ੂਰ ਕਹਿੰਦੇ ਨੇ ਇਸ ਮੋਹ ਦੇ ਕਾਰਨ ਹੀ ਇਹ ਜਿਹੜਾ ਜੀਵ ਹੈ ਮੁੜ ਮੁੜ ਕੇ ਜੂਨਾ ਨੂੰ ਪ੍ਰਾਪਤ ਕਰਦਾ। ਭਾਵ ਜੂਨਾ ਵਿੱਚ ਭਟਕਣ ਦਾ ਕਾਰਨ ਵੀ ਅਸਲੀ ਮੋਹ ਹੈ। ਜਦੋਂ ਕਿਸੇ ਦਾ ਮੋਹ ਪਿੱਛੇ ਰਹਿ ਜਾਂਦਾ ਨਾ, ਫਿਰ ਉਹ ਅੱਗੇ ਜੂਨਾ ਵਿੱਚ ਭਟਕਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੀ ਇਤਿਹਾਸ ਵਿੱਚ ਪ੍ਰਸੰਗ ਆਇਆ, ਕੋਈ ਬਜ਼ੁਰਗ ਮਿਲਿਆ, ਸਤਿਗੁਰੂ ਕਹਿਣ ਲੱਗੇ ਬਜ਼ੁਰਗਾ ਤੇਰੀ ਕਲਿਆਣ ਕਰ ਦੇਈਏ, ਕਹਿਣ ਲੱਗਾ ਨਹੀਂ ਮਹਾਰਾਜ ਮੇਰਾ ਨਹੀਂ ਮਰਨ ਨੂੰ ਜੀ ਕਰਦਾ। ਸਤਿਗੁਰੂ ਕਹਿਣ ਲੱਗੇ ਭਾਈ ਇੰਨੀ ਕਿਹੜੀ ਗੱਲ ਹੈ, ਕਹਿੰਦਾ ਜੇ ਮੈਂ ਮਰ ਗਿਆ ਤੇ ਮੁੰਡਿਆਂ ਨੇ ਤਾਂ ਕੰਮ ਹੀ ਨਹੀਂ ਕਰਨਾ, ਇਸ ਲਈ ਇਹ ਭੁੱਖੇ ਮਰਨਗੇ, ਮੈਂ ਇਹਨਾਂ ਨੂੰ ਡਾਂਟਦਾ ਰਹਿੰਦਾ ਤੇ ਫਿਰ ਇਹ ਕੰਮ ਕਰਦੇ ਨੇ। ਸਤਿਗੁਰੂ ਕਹਿਣ ਲੱਗੇ ਬਜ਼ੁਰਗਾ ਇੰਨਾ ਮੋਹ ਨਹੀਂ ਕਰੀਦਾ, ਮੋਹ ਬੜਾ ਦੁਖਦਾਈ ਹੁੰਦਾ, ਪਰ ਇਹ ਨਾ ਹੀ ਮੰਨਿਆ। ਫਿਰ ਮਰਨਾ ਤੇ ਅਕਸਰ ਹੈ ਹੀ ਸੀ, ਇਹ ਬਜ਼ੁਰਗ ਮਰਿਆ, ਮਰ ਕੇ ਬਲਦ ਦੀ ਜੂਨ ਪਿਆ। ਸਾਖੀ ਲੰਬੀ ਹੈ, ਫਿਰ ਅੱਗੇ ਜਾ ਕੇ ਕੁੱਤਾ ਬਣਿਆ, ਸੱਪ ਬਣਿਆ, ਗੰਦਗੀ ਦਾ ਕੀੜਾ ਬਣਿਆ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹਦੀ ਕਲਿਆਣ ਕੀਤੀ। ਏਤ ਮੋਹੇ ਫਿਰ ਜੂਨੀ ਪਾਏ, ਹਜ਼ੂਰ ਕਹਿੰਦੇ ਨੇ ਇਸ ਮੋਹ ਦੇ ਕਾਰਨ ਇਹ ਜੀਵ ਮੁੜ ਮੁੜ ਕੇ ਜੂਨਾ ਦੇ ਵਿੱਚ ਪੈਂਦਾ ਹੈ। ਮੋਹੇ ਲਾਗਾ ਜੰਮਪੁਰ ਜਾਹੇ, ਤੇ ਮੋਹ ਦੇ ਵਿੱਚ ਲੱਗਿਆ ਹੋਣ ਕਰਕੇ, ਮੋਹ ਦੇ ਵਿੱਚ ਖਾਚਤ ਹੋਇਆ ਹੋਣ ਕਰਕੇ ਅੱਗੇ ਜਮਾਂ ਦੀ ਪੂਰੀ ਵਿੱਚ ਜਾਂਦਾ, ਭਾਵੇਂ ਨੂੰ ਜਮਾਂ ਦੀਆਂ ਸਜਾਵਾਂ ਵੀ ਸਹਾਰਨੀਆਂ ਪੈਂਦੀਆਂ ਹਨ।
ਗੁਰ ਦੀ ਖਿਆਲ ਜਪ ਤਪ ਕਮਾਏ, ਨਾਮ ਟੁੱਟੈ ਨਾ ਥਾਏ ਪਾਏ।
ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਗੁਰਸਿੱਖ ਮਾਈ ਪਾਈ ਗੁਰੂ ਦੀ ਦੀਖਿਆ ਲੈ ਕੇ, ਭਾਵ ਜਿਵੇਂ ਗੁਰੂ ਦੀਖਿਆ ਤੋਂ ਮੁਰਾਦ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਜੋ ਪੰਜਾਂ ਪਿਆਰਿਆਂ ਵੱਲੋਂ ਗੁਰਮਤਿ ਨਾਮ ਦ੍ਰਿੜ ਕਰਵਾਇਆ ਜਾਂਦਾ ਤੇ ਫਿਰ ਉਹਦੀ ਕਮਾਈ ਕਰਨੀ। ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੀਖਿਆ ਲੈ ਕੇ ਤੇ ਫਿਰ ਅੱਗੇ ਜਪ ਤਪ ਕਮਾਉਂਦੇ ਨੇ, ਤੇ ਸਤਿਗੁਰੂ ਕਹਿੰਦੇ ਨੇ ਨਾ ਮੋਹ ਟੁੱਟੈ ਨਾ ਥਾਂ ਪਾਏ। ਜੇ ਸਭ ਕੁਛ ਕਰਦਿਆਂ ਹੋਇਆਂ ਉਹਨਾਂ ਦਾ ਮੋਹ ਨਹੀਂ ਨਾ ਟੁੱਟਦਾ ਨਾ ਥਾਏ ਪਾਏ, ਫਿਰ ਉਹਨਾਂ ਦਾ ਕੁਛ ਵੀ ਕੀਤਾ ਥਾਂ ਨਹੀਂ ਪੈ ਸਕਦਾ। ਇਹਦਾ ਮਤਲਬ ਇਹ ਹੈ ਭਾਵੇਂ ਅਸੀਂ ਗੁਰੂ ਦੀਖਿਆ ਲੈ ਵੀ ਲਈ ਹੈ ਤੇ ਅਸੀਂ ਆਪਣਾ ਜਪ ਤਪ ਵੀ ਕਰ ਰਹੇ ਹਾਂ, ਜੇ ਪਿੱਛੇ ਮੋਹ ਨਹੀਂ ਨਾ ਟੁੱਟਦਾ, ਤੰਦਾਂ ਪਿੱਛੇ ਜੁੜੀਆਂ ਹੋਈਆਂ ਨੇ ਮਾਇਆ ਨਾਲ, ਪਰਿਵਾਰ ਦੇ ਨਾਲ, ਸੰਸਾਰ ਦੇ ਨਾਲ, ਤੇ ਸਤਿਗੁਰੂ ਕਹਿੰਦੇ ਨੇ ਫਿਰ ਤੁਹਾਡਾ ਕੁਝ ਵੀ ਕੀਤਾ ਥਾਂ ਨਹੀਂ ਪਵੇਗਾ। ਜਾਂ ਇਹਦਾ ਦੂਜਾ ਅਰਥ ਇਉਂ ਵੀ ਕੀਤਾ ਹੈ, ਗੁਰ ਦੀਖਿਆ ਲਈ ਜਪ ਤਪ ਕਮਾਹੇ, ਤੇ ਭਾਈ ਜਿਹੜੇ ਗੁਰੂ ਦੀਖਿਆ ਲੈ ਕੇ ਜਪ ਤਪ ਕਰਦੇ ਨੇ ਤੇ ਉਹਨਾਂ ਦਾ ਮੋਹ ਟੁੱਟਦਾ ਹੈ, ਤੇ ਜੇ ਨਹੀਂ ਕਰਦੇ ਨਾ ਮੋਹ ਟੁੱਟਾ ਨਾ ਤੇ ਮੋਹ ਹੀ ਟੁੱਟਦਾ ਹੈ, ਤੇ ਨਾ ਹੀ ਉਹਨਾਂ ਦਾ ਕੀਤਾ ਕੁਝ ਹੋਰ ਥਾਂ ਪੈਂਦਾ ਪ੍ਰਵਾਨ ਹੁੰਦਾ ਹੈ।
ਨਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰ ਸਿਉ ਰਹੇ ਸਮਾਏ।
ਲਓ ਹੁਣ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਨੇ ਮੋਹ ਨੂੰ ਕਿਵੇਂ ਦੂਰ ਕੀਤਾ ਜਾਂਦਾ ਉਹਦੇ ਬਾਰੇ ਸਮਝਾਇਆ ਹੈ। ਨਦਰ ਕਰੇ, ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਇਹ ਮੋਹ ਜਾਂਦਾ ਹੈ, ਤਾਂ ਇਹ ਮੋਹ ਟੁੱਟਦਾ ਹੈ। ਨਾਨਕ ਹਰ ਸਿਉ ਰਹੇ ਸਮਾਏ, ਜਦੋਂ ਮੋਹ ਟੁੱਟ ਜਾਵੇ ਤੇ ਫਿਰ ਇਹ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਲੀਨ ਹੋ ਜਾਂਦਾ, ਉਹਦੇ ਨਾਲ ਜੁੜ ਜਾਂਦਾ। ਜੇ ਪਿੱਛੇ ਮੋਹ ਹੈ ਫਿਰ ਵਾਹਿਗੁਰੂ ਨਾਲ ਮਨ ਜੁੜਦਾ ਨਹੀਂ ਹੈ। ਇਸੇ ਲਈ ਬੁੱਲੇ ਨੇ ਆਖਿਆ ਸੀ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ, ਇਧਰੋਂ ਪੁੱਟਣਾ ਹੀ ਔਖਾ। ਜਿਹਦਾ ਪਿੱਛੋਂ ਮਨ ਮੋਹ ਟੁੱਟ ਜਾਂਦਾ ਹੈ ਤੇ ਫਿਰ ਉਹ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੁੰਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।